ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਵਾਹਿਗੁਰੂ ਜੁਗਾਦਿ ਸੱਚ ਵਾਹਿਗੁਰੂ ਆਦਿ ਸੱਚ ਵਾਹਿਗੁਰੂ ਜੁਗਾਦਿ ਸੱਚ ਵਾਹਿਗੁਰੂ ਸੱਚ ਵਾਹਿਗੁਰੂ ਸੀ ਸੱਚ ਵਾਹਿਗੁਰੂ ਹੈਪੀ ਸੱਚ ਵਾਹਿਗੁਰੂ ਸੀ ਸੱਚ ਵਾਹਿਗੁਰੂ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ ਆਦਿ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ परम सत्कार योग गुरु रूप साध संगत जी वाहिगुरु जी का खालसा
वाहिगुरु
जी की फतेह। साहिब श्री गुरु नानक देव महाराज जो संसार दे सांझे अवतार सारे संसार नूं सांझी बाणी सांझा उपदेश देण वास्ते आए उन्हां दी रचना विचों सब तो श्रोमणी उत्तम बाणी श्री जपजी साहब है। जपजी साहब दे विच 38 पौड़ियां 2 श्लोक ते 1 मूल मंत्र महाराज ने उचारण किया है। मूल मंत्र दा पाठ इको ओंकार तो लैके गुर प्रसाद तक उस तो अगे महाराज ने इस बाणी दा नाम रखिया जप। जप तो अगे उस अकाल पुरख वाहिगुरु दी होंद आद सच संसार जदों साजिया नहीं सी उदों भी वाहिगुरु सच जदों सृष्टि दी साजना कीती उदों भी वाहिगुरु सच हुण सृष्टि साजी होई है वर्तमान समय विच भी वाहिगुरु सच ते जदों सृष्टि होवेगी नहीं अकाल पुरख परमेश्वर उदों भी सच। इस तों अगे जपजी साहब दी पहली पौड़ी आरंभ हुंदी है जिस पौड़ी विच गुरु नानक देव जी दे अगे एक सवाल पैदा होया कि किव सचियारा होई है किव कूड़ै टुटै पार। ये सवाल है किमें असी सच्चे बन सकीए किमें जो कूड़ दी कंध जीव अते ईश्वर दे विचाले पैदा होई गए उस कूड़ दी कंध नूं किमें ढाया जावे। श्री गुरु नानक देव महाराज जी दे प्रचार दा नवेकला ढंग सी वे ऑफ कन्विंसिंग किसे नूं समझाउण दा उन्हां दा विलक्षण तरीका सी कि जिस नाल भी गुरु महाराज ने चर्चा कीती विचार वटांदरा कीता पहलों सतगुरां ने अपनी विचार नहीं दसी। पहलां जिस कर्म धर्म दे विच कोई जीव विचर रहा सी पहलां उस दे धर्म दी उस दे कर्म दी गल कीती। जिवें एक काबल डाक्टर किसी मरीज का इलाज करन वास्ते पहला अपनी दवाई नहीं दसदा पहला उस मरीज तो पुछदा है तैनू किन्ने चिर दा ये रोग है तुहाडे घराने विच तां ये रोग नहीं किमें पैदा होया है। मरीज तो पहला सारी वाकफियत लैके फिर डाक्टर अपनी राय ते दवाई दसदा है। इसे तरह सतगुरु नानक देव महाराज जी ने योगियां तो सिद्धां तो सनातनी पुरशां तो ऋषियां मुनियां तो उस समय दे धार्मिक राजसी आगुआं तो पहला उन्हां दी विचार सुनी ते उन्हां दे विचार सुन के उन्हां दे मत विचों ही उन्हां दे कर्मां विचों ही महाराज ने शिक्षा दित्ती। जपजी साहब जी दी पहली पौड़ी श्री गुरु नानक देव महाराज जी ने साडे हिंदुस्तान दे विच उस समय चल रहे चार मत चार संप्रदावां चार मार्ग जो वाहिगुरु नूं मिलाउण वास्ते चल रहे सी उन्हां चारां मतां तों ही महाराज ने अपनी गल आरंभ कीती। एक बहुत वड्डी गिणती दा मत साडे देश विच हुण भी है उस मत नूं कहिंदे ने सोधियां दा मत पवित्रता रखण वाला मत। ਜਿਨ੍ਹਾਂ ਦਾ ਦ੍ਰਿਸ਼ਟਾਂਤ ਹੈ, ਸਿਧਾਂਤ ਹੈ ਕਿ ਤੀਰਥਾਂ 'ਤੇ ਇਸ਼ਨਾਨ ਕਰੋ, ਪਵਿੱਤਰ ਰਹੋ, ਕਿਸੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਣਾ, ਕਿਸੇ ਦੇ ਕੱਪੜੇ ਨੂੰ ਹੱਥ ਨਹੀਂ ਲਾਉਣਾ, ਆਪਣੇ ਕੋਲ ਕਿਸੇ ਨੂੰ ਸਪਰਸ਼ ਨਹੀਂ ਕਰਨ ਦੇਣਾ। ਉਹਨਾਂ ਨੂੰ ਕਹਿੰਦੇ ਨੇ ਸੋਧੀਏ। ਉਸ ਮਤ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰ ਆਰੰਭ ਕੀਤੇ ਨੇ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਸੋਚ ਨਾਮ ਹਿੰਦੀ ਵਿੱਚ ਹੈ ਇਸ਼ਨਾਨ ਦਾ, ਪਵਿੱਤਰ ਹੋਣ ਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਲੱਖਾਂ ਵਾਰ ਵੀ ਸਰੀਰ ਦੇ ਇਸ਼ਨਾਨ ਕੀਤੇ ਜਾਣ, ਲੱਖਾਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕੀਤੇ ਜਾਣ, ਸਰੀਰ ਦੇ ਇਸ਼ਨਾਨ ਕਰਨ ਨਾਲ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਸੋਚੈ ਕਹੀਏ, ਇਸ਼ਨਾਨ ਕਰਨ ਤੋਂ ਸੋਚ ਨਾ ਹੋਵੇ। ਤੇਰੇ ਤਨ ਦੇ ਨਹਾਤਿਆਂ, ਤਨ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਤੀਰਥਾਂ 'ਤੇ ਇਸ਼ਨਾਨ ਕਰੋ, ਸਾਬਣ ਸ਼ੈਂਪੂ ਮਲੀਏ, ਪਰ ਤਨ ਦੇ ਇਸ਼ਨਾਨਾਂ ਦੀ ਸ਼ੁੱਧੀ ਨੇ ਤੇਰੇ ਮਨ ਤੱਕ ਅਸਰ ਨਹੀਂ ਕਰਨਾ। ਤੇ ਸਤਿਗੁਰ ਪਾਤਸ਼ਾਹ ਜੀ ਬਚਨ ਕਰਦੇ ਨੇ ਜੇ ਮਨ ਨਿਰਮਲ ਨਾ ਹੋਇਆ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰ ਦਾ ਹੁਕਮ ਹੈ ਕਿ ਮਨ ਮੈਲੇ ਹੈ ਸਭ ਕੁਛ ਮੈਲਾ। ਜਿਸ ਪੁਰਸ਼ ਦਾ ਮਨ ਮੈਲਾ ਹੈ ਉਹਦਾ ਸਭ ਕੁਝ ਇਹ ਮੈਲਾ ਹੈ। ਦੂਜਾ ਭਾਵ ਅਰਥ, ਜਿਸ ਦੇ ਮਨ ਵਿੱਚ ਮੈਲ ਹੈ ਉਹਨੂੰ ਦੁਨੀਆਂ ਵਿੱਚ ਨਿਰਮਲ ਦਿਖਣਾ ਹੀ ਕੋਈ ਨਹੀਂ, ਦੁਨੀਆਂ ਵਿੱਚ ਸ਼ੁੱਧ ਦਿਖਣਾ ਹੀ ਕੋਈ ਨਹੀਂ। ਉਹ ਜਿਸ 'ਤੇ ਵੀ ਨਜ਼ਰ ਪਾਵੇਗਾ ਉਹਨੂੰ ਚੋਰ ਦਿਖੇਗਾ, ਪਾਪੀ ਦਿਖੇਗਾ। ਜਿੱਥੇ ਵੀ ਉਹਦੀ ਦ੍ਰਿਸ਼ਟੀ ਜਾਵੇਗੀ ਮੈਲ ਹੀ ਮੈਲ ਦਿਖੇਗੀ। ਜੇ ਮਨ ਮੈਲਾ ਹੈ ਤਾਂ ਇਹ ਸਾਰਾ ਸੰਸਾਰ ਉਹ ਚੰਗੇ ਭਲੇ ਪੁਰਸ਼ਾਂ ਨੂੰ ਵੀ ਖਰਾਬ ਏ ਸਮਝੇਗਾ। ਸਤਿਗੁਰ ਪਾਤਸ਼ਾਹ ਕਹਿੰਦੇ ਮਨ ਮੈਲੇ ਹੈ ਸਭ ਕੁਛ ਮੈਲਾ, ਤੇ ਤਨ ਧੋਤੈ ਮਨ ਖੱਛਾ ਨਾ ਹੋਏ। ਇਹ ਸਰੀਰ ਦੇ ਧੋਤਿਆਂ, ਸਰੀਰ ਦੇ ਇਸ਼ਨਾਨ ਕੀਤਿਆਂ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਸਤਿਗੁਰਾਂ ਨੇ ਪ੍ਰਮਾਣ ਦਿੱਤਾ ਹੈ, ਆਪਾਂ ਅੱਲਾਂ ਘੀਆ ਜਿਹਨੂੰ ਕੱਦੂ ਕਹਿੰਦੇ ਸਬਜ਼ੀ ਛਕਦੇ ਹਾਂ ਲੰਗਰਾਂ ਦੇ ਵਿੱਚ, ਪਰ ਕਈ ਕੱਦੂਆਂ ਦੀ ਤਸੀਰ ਕੌੜੀ ਹੁੰਦੀ ਹੈ। ਸਤਿਗੁਰ ਕਹਿੰਦੇ ਉਸ ਕੱਦੂ ਨੂੰ ਲੈ ਕੇ ਭਾਵੇਂ 100 ਵਾਰ ਧੋ ਲਈਏ, ਉਹਦੇ ਤਨ ਨੂੰ ਕਿੰਨੇ ਹੀ ਸਾਫ਼ ਕਰ ਲਈਏ, ਪਰ ਉਹਦੀ ਕੁੜੱਤਣ ਨਹੀਂ ਜਾਣੀ। ਬਾਹਰੋਂ ਧੋਤੀ ਤੂੰਬੜੀ, ਅੰਦਰ ਵਿਸ ਨਿਕੋਰ। ਉਸ ਘੀਆ ਨੂੰ, ਅੱਲਾ ਨੂੰ, ਕੱਦੂ ਨੂੰ ਬਾਹਰੋਂ ਜਿੰਨਾ ਮਰਜ਼ੀ ਧੋ ਲਓ, ਉਹਦੀ ਅੰਦਰਲੀ ਕੁੜੱਤਣ ਨਹੀਂ ਜਾਣੀ। ਕੀ ਹੈ ਤੂੰਬੜੀ? ਸਾਡਾ ਸਰੀਰ ਗੁਰਸਿੱਖ ਪਿਆਰਿਓ, ਲੱਖਾਂ ਵਾਰ ਧੋ ਲਈਏ, ਜੇ ਮਨ ਵਿਕਾਰੀ ਹੈ, ਮਨ ਮੈਲ ਹੈ, ਉਹਦੀ ਮੈਲ ਨਹੀਂ ਘੱਟ ਹੋਣੀ। ਸਤਿਗੁਰ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਉਪਦੇਸ਼ ਇੱਥੋਂ ਆਰੰਭ ਕੀਤਾ ਕਿ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਲੱਖਾਂ ਵਾਰ ਜਾ ਕੇ ਤੀਰਥਾਂ 'ਤੇ ਗੋਤੇ ਲਾਈਏ, ਮਨ ਨਿਰਮਲ ਨਹੀਂ ਹੋਣਾ, ਕਿਉਂਕਿ ਬਾਹਰ ਦੇ ਪਾਣੀ, ਬਾਹਰ ਦੇ ਸਾਬਣ ਇਹ ਸਥੂਲ ਮਾਦੇ ਤੱਕ ਪਹੁੰਚ ਰੱਖਦੇ ਨੇ। ਮਨ ਮਾਦਾ ਨਹੀਂ ਹੈ, ਉਹ ਨਿਰਗੁਣ ਹੈ, ਜਿਸ ਕਰਕੇ ਇਹ ਸਾਬਣ ਸ਼ੈਂਪੂ ਤੇ ਪਾਣੀ ਉੱਥੇ ਤੱਕ ਮਹਿਦੂਦ ਨਹੀਂ ਹਨ ਜਿੱਥੇ ਸਾਡੇ ਮਨ ਦਾ ਵਸ ਹੈ। ਮਹਾਰਾਜ ਕਹਿੰਦੇ ਤੀਰਥਾਂ 'ਤੇ ਇਸ਼ਨਾਨ, ਤੀਰਥਾਂ 'ਤੇ ਗੋਤੇ, ਤੀਰਥਾਂ 'ਤੇ ਜਾ ਕੇ ਪਵਿੱਤਰ ਹੋਣ ਦੀ ਜੋ ਮਰਜ਼ਾਦਾ ਚੱਲੀ ਹੈ ਕੇਵਲ ਤਨ ਤੱਕ ਮਹਿਦੂਦ ਰਹਿੰਦੀ ਹੈ, ਤੇ ਮਨ ਤੱਕ ਜੇ ਜਾਣਾ ਤਾਂ ਵਾਹਿਗੁਰੂ ਈਸ਼ਵਰ ਪਰਮੇਸ਼ਰ ਦੇ ਨਾਮ ਦੀ ਪਹੁੰਚ ਹੈ। ਇਸੇ ਕਰਕੇ ਸਤਿਗੁਰਾਂ ਨੇ ਬਚਨ ਕੀਤਾ, ਭਾਈ ਤੀਰਥਾਂ ਤੇ ਨਹਾਉਣ ਜਾਓ ਤਾਂ ਕੇਵਲ ਪਾਣੀ ਤੱਕ ਮਹਿਦੂਦ ਨਾ ਰਹੋ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਸਲ ਪਵਿੱਤਰਤਾ ਜੇ ਤੇਰੇ ਮਨ ਨੂੰ ਕਰਨੀ ਹੈ ਤਾਂ ਉਹ ਨਾ ਕਿਤਾਬਾਂ ਦੇ ਪੜ੍ਹਿਆਂ ਤੋਂ ਹੋਣੀ ਹੈ, ਨਾ ਤੀਰਥਾਂ ਤੇ ਦਾਨ ਪੁੰਨ ਕੀਤਿਆਂ ਹੋਣੀ ਹੈ, ਨਾ ਤੀਰਥਾਂ ਤੇ ਇਸ਼ਨਾਨ ਕੀਤਿਆਂ ਹੋਣੀ ਹੈ। ਉਹ ਹੋਣੀ ਹੈ ਵਾਹਿਗੁਰੂ ਦੇ ਸਿਮਰਨ ਵਿੱਚੋਂ, ਉਹ ਹੋਣੀ ਹੈ ਭਗਵਾਨ ਈਸ਼ਵਰ ਦੇ ਨਾਮ ਵਿੱਚੋਂ। ਲੱਖਾਂ ਤੀਰਥਾਂ ਤੇ ਜਾ ਕੇ ਮਹਾਰਾਜ ਕਹਿੰਦੇ ਗੋਤੇ ਲਾਓ, ਇਸ਼ਨਾਨ ਕਰੋ, ਪਰ ਤੇਰੇ ਮਨ ਨੇ ਨਿਰਮਲ ਨਹੀਂ ਹੋਣਾ। ਇਹ ਮਨ ਨਿਰਮਲ ਨਾ ਹੋਵੇ ਭਾਵੇਂ ਲੱਖਾਂ ਤੀਰਥੀ ਨਾਈਏ, ਮਨ ਦੀ ਮਹਿਲ ਨਾ ਜਾਵੇ ਲੱਖਾਂ ਤੀਰਥੀ ਨਾਈਏ। ਮਤ ਸਾਡੇ ਦੇਸ਼ ਵਿੱਚ ਬੜਾ ਪ੍ਰਧਾਨ ਮਤ ਹੈ, ਉਹ ਵੀ ਉਹਨਾਂ ਦਾ ਵਿਚਾਰ ਹੈ ਕਿ ਮੌਨ ਧਾਰਨ ਕਰੋ, ਮੁੱਖ ਤੋਂ ਬੋਲੋ ਨਾ। ਜੇ ਮੁੱਖ ਤੋਂ ਬੋਲਣਾ ਬੰਦ ਕਰੋਗੇ ਤੇ ਮਨ ਟਿਕ ਜਾਵੇਗਾ। ਉਹਨਾਂ ਬਾਬਤ ਸਤਿਗੁਰਾਂ ਨੇ ਵਿਚਾਰ ਦਿੱਤਾ, ਚੁੱਪ ਹੈ ਚੁੱਪ ਨਾ ਹੋ ਬਈ। ਇਹ ਸੰਸਾਰ ਦੇ ਲੋਕੋ, ਮੂੰਹ ਤੋਂ ਬੋਲਣਾ ਬੰਦ ਕਰਕੇ ਆਪਣੇ ਮਨ ਨੂੰ ਤੁਸੀਂ ਚੁੱਪ ਨਹੀਂ ਕਰਾ ਸਕਦੇ। ਚੁੱਪ ਹੈ ਚੁੱਪ ਨਾ ਹੋ ਬਈ। ਜੇ ਮੁੱਖ ਤੋਂ ਬੋਲਣਾ ਚੁੱਪ ਕਰ ਦੋਗੇ, ਉਸ ਚੁੱਪ ਨਾਲ ਤੁਹਾਡੇ ਮਨ ਨੇ ਚੁੱਪ ਨਹੀਂ ਕਰਨਾ। ਸਤਿਗੁਰਾਂ ਦੀ ਬਾਣੀ ਦਾ ਪ੍ਰਮਾਣ ਹੈ ਕਿ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗੰਠਾ। ਮੂੰਹ ਤੋਂ ਬੋਲਣਾ ਬੰਦ ਕਰ ਦਿੱਤਾ, ਇਕੱਲਾ ਰਹਿਣ ਲੱਗ ਗਿਆ, ਪਰ ਮੁੱਖ ਤੋਂ ਬਚਨ ਬੋਲਣੇ ਬੰਦ ਕਰਤੇ ਤੇ ਮਨ ਵਿੱਚ ਤਾਂ ਸੰਕਲਪਾਂ ਵਿਕਲਮਾਂ ਦੀ ਪੰਡ ਬੰਨ ਹੋ ਗਈ, ਕੱਠ ਹੋ ਗਿਆ ਵਿਚਾਰਾਂ ਦਾ। ਤੁਸੀਂ ਬਹੁਤ ਮੋਨੀਆਂ ਨੂੰ ਵੇਖਿਆ ਹੋਣਾ, ਉਹ ਮੂੰਹ ਤੋਂ ਤਾਂ ਬੋਲਣਾ ਬੰਦ ਕਰਦੇ ਨੇ, ਫਿਰ ਹੱਥਾਂ ਨਾਲ ਇਸ਼ਾਰੇ ਕਰਦੇ ਨੇ, ਅੱਖਾਂ ਨਾਲ ਇਸ਼ਾਰੇ ਕਰਦੇ ਨੇ, ਕਾਗਜ਼ਾਂ 'ਤੇ ਲਿਖ ਲਿਖ ਕੇ ਦਿੰਦੇ ਨੇ। ਉਹ ਜਿਹੜਾ ਕਾਗਜ਼ਾਂ 'ਤੇ ਲਿਖਣਾ, ਹੱਥਾਂ ਨਾਲ ਇਸ਼ਾਰੇ ਕਰਨੇ ਹੈ, ਅੱਖਾਂ ਨਾਲ ਇਸ਼ਾਰੇ ਕਰਨੇ ਹੈ, ਉਹ ਮਨ ਹੀ ਬੋਲ ਰਿਹਾ, ਉਹ ਮਨ ਹੀ ਅੰਦਰੋਂ ਆਵਾਜ਼ਾਂ ਦੇ ਰਿਹਾ। ਸਤਿਗੁਰ ਨਾਨਕ ਦੇਵ ਕਹਿੰਦੇ, ਗੁਰਮੁਖੋ ਇਹ ਜੀਭਾ ਬੋਲਣ ਵਾਸਤੇ ਦਿੱਤੀ ਹੈ। ਜੇ ਗੂੰਗੇ ਬਣਾਉਣਾ ਹੁੰਦਾ, ਵਾਹਿਗੁਰੂ ਨੇ ਬਹੁਤ ਨੂੰ ਜੀਭਾ ਦਿੱਤੀ, ਉਹ ਨਹੀਂ ਬੋਲਣ ਦੀ ਸਮਰੱਥਾ ਹੀ ਨਹੀਂ ਦਿੱਤੀ। ਤੇ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਜੀਭਾ ਤੈਨੂੰ ਬੋਲਣ ਵਾਸਤੇ ਦਿੱਤੀ ਹੈ, ਪਰ ਬੋਲਣ ਦਾ ਵਿਚਾਰ ਦੱਸਿਆ ਬਾਣੀ ਦੇ ਵਿੱਚ ਕਿ ਕਿੱਥੇ ਬੋਲਣਾ ਤੇ ਕਿੱਥੇ ਚੁੱਪ ਕਰਨਾ। ਮਹਾਰਾਜ ਕਹਿੰਦੇ, ਸੰਤ ਮਿਲੇ ਕਿਛ ਸੁਣੀਏ ਕਹੀਏ। ਜਿੱਥੇ ਕੋਈ ਨੇਕ ਬੰਦਾ ਮਿਲਦਾ, ਚੰਗੇ ਵਿਚਾਰਾਂ ਵਾਲਾ ਪੁਰਸ਼ ਮਿਲਦਾ ਹੈ ਉੱਥੇ ਭਾਈ ਬੋਲ, ਉਹਦੇ ਨਾਲ ਬਚਨ ਬਿਲਾਸ ਕਰ, ਗੱਲਬਾਤ ਕਰ। ਪਰ ਜਿੱਥੇ ਕੋਈ ਨਾਸਤਕ ਮਿਲਦਾ, ਮਨਮੁੱਖ ਬੰਦਾ ਮਿਲਦਾ, ਉੱਥੇ ਮਹਾਰਾਜ ਕਹਿੰਦੇ ਮੌਨ ਧਾਰਨ ਕਰ ਲੈ, ਉੱਥੇ ਨਹੀਂ ਜੀਭਾਂ ਤੋਂ ਕੰਮ ਲੈਣਾ। ਜਿੱਥੇ ਕੋਈ ਨੇਕ ਪੁਰਸ਼ ਤੈਨੂੰ ਮਿਲਦਾ ਉਹਦੇ ਨਾਲ ਬਚਨ ਬਿਲਾਸ ਕਰ, ਕੋਈ ਨੇਕ ਸਿਕਸ਼ਾ ਪ੍ਰਾਪਤ ਹੋਵੇਗੀ। ਪਰ ਜਿੱਥੇ ਕੋਈ ਗਲਤ ਬੰਦਾ ਮਿਲਦਾ, ਮਿਲੇ ਅਸੰਤ ਮਸਤ ਕਰ ਰਹੀਏ। ਤੇ ਜੇਬਾ ਦਿੱਤੀ ਕਾਹਦੇ ਵਾਸਤੇ ਹੈ ਸਾਨੂੰ? ਗੁਰਮੁਖੋ, ਵਾਹਿਗੁਰੂ ਦਾ, ਭਗਵਾਨ ਦਾ, ਅਕਾਲ ਪੁਰਖ ਦਾ ਸਿਮਰਨ ਕਰਨ ਵਾਸਤੇ। ਤੇ ਜਿਹੜੀ ਜੀਭਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ, ਭਗਵਾਨ ਦਾ ਨਾਮ ਲਿਆ ਜਾਂਦਾ, ਉਸ ਜੀਭਾ ਨੂੰ ਤਾਂ ਬਾਣੀ ਨੇ ਕਹਿ ਦਿੱਤਾ, ਜਿਹੜਾ ਸਤਨਾਮ ਸਤਨਾਮ ਜਪਦਾ ਧਨ ਹੈ ਮੁਖੜਾ, ਧਨ ਉਹ ਮੁਖੜਾ। ਸਤਨਾਮ ਸਤਨਾਮ ਜਪਦਾ ਧਨ ਹੈ ਮੁਖੜਾ, ਧਨ ਉਹ ਮੁਖੜਾ। ਵਾਹਿਗੁਰੂ ਵਾਹਿਗੁਰੂ ਜਪਦਾ, ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ, ਵਾਹਿਗੁਰੂ ਵਾਹਿਗੁਰੂ ਜਪਦਾ, ਜਿਹੜਾ ਸਤਨਾਮ ਸਤਨਾਮ ਜਪਦਾ ਧਨ ਹੈ ਮੁਖੜਾ, ਧਨ ਉਹ ਮੁਖੜਾ। ਸਤਨਾਮ ਸਤਨਾਮ ਜਪਦਾ ਧਨ ਹੈ ਮੁਖੜਾ, ਧਨ ਉਹ ਮੁਖੜਾ। ਮਹਾਰਾਜ ਕਹਿੰਦੇ ਜੀਭਾ ਦਿੱਤੀ ਹੈ, ਇਹਦੇ ਨਾਲ ਰਾਮ ਦਾ ਨਾਮ ਜਪੋ। ਚੁੱਪ ਕਰਨ ਵਾਸਤੇ ਜੀਭਾ ਨਹੀਂ ਦਿੱਤੀ। ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀ ਹੈ ਰਾਮ। ਜਿਹਨਾਂ ਮੁਖਾਂ ਵਿੱਚੋਂ ਰਾਮ ਸ਼ਬਦ ਨਿਕਲਦਾ ਉਹ ਰਸਨਾ ਧਨ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ। ਤੀਸਰਾ ਮਤ ਸਾਡੇ ਦੇਸ਼ ਵਿੱਚ ਸੀ ਗੁਰਮੁਖੋ, ਉਹ ਕਹਿੰਦੇ ਸੀ ਮਨ ਜੋ ਕੁਝ ਮੰਗਦਾ ਇਹਨੂੰ ਉਹੀ ਕੁਝ ਛਕਾਓ। ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ। ਜਿਹੜੇ ਪਦਾਰਥ ਮੰਗਦਾ ਪਦਾਰਥ ਦਿਓ। ਜੋ ਬੋਲਣਾ ਚਾਹੁੰਦਾ ਉਹ ਇਹਨੂੰ ਬੋਲਣ ਦਿਓ। ਖੁੱਲੀ ਛੁੱਟੀ ਦੇ ਦਿਓ ਮਨ ਨੂੰ, ਤੇ ਮਨ ਰੱਜ ਕੇ ਟਿਕ ਜਾਵੇਗਾ। ਉਹਨਾਂ ਦਾ ਇਹ ਸਿਧਾਂਤ ਹੈ ਕਿ ਜਦੋਂ ਇਹਨੂੰ ਸਾਰੇ ਪਦਾਰਥ ਛਕਾ ਦੇਵਾਂਗੇ, ਮਨ ਮਰਜ਼ੀ ਦੇ ਪਦਾਰਥ ਦੇਵਾਂਗੇ, ਤਾਂ ਇਹ ਆਪੇ ਟਿਕ ਜੂਗਾ। ਬਾਬੇ ਨਾਨਕ ਨੇ ਉਹਨਾਂ ਦਾ ਵੀ ਜਵਾਬ ਦਿੱਤਾ ਕਿ ਮਨ ਦੀ ਭੁੱਖ ਐਸੀ ਹੈ ਪ੍ਰੇਮੀਓ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਾਰ। ਸੱਤਾਂ ਪੁਰੀਆਂ ਦੇ ਪਦਾਰਥ ਤੇ ਮਾਇਆ ਜੇ ਪੰਡਾਂ ਬੰਨ ਕੇ ਵੀ ਮਨ ਨੂੰ ਦੇ ਦਈਏ, ਇਹਦੀ ਭੁੱਖ ਤਾਂ ਵੀ ਨਹੀਂ ਹਟਣੀ। ਇਹ ਭੁੱਖਾ ਇਤਨਾ ਹੈ, ਆਪਾਂ ਵੇਖਦੇ ਹਾਂ ਦਿਨ ਵਿੱਚ ਕਿੰਨੀ ਵਾਰ ਰੱਜਦੇ ਹਾਂ ਆਪਾਂ। ਸਵੇਰੇ ਬ੍ਰੇਕਫਾਸਟ ਕਰੀ ਦੀ ਹੈ, 1 ਵਜੇ ਫਿਰ ਪ੍ਰਸ਼ਾਦੇ ਛਕੀ ਦੇ ਨੇ ਰੱਜ ਕੇ, ਅਤੇ ਦੁਪਹਿਰੇ ਨੂੰ ਆਪਾਂ ਕਈ ਦਹਿ ਘਰਦਿਆਂ ਨੂੰ ਮੈਂ ਰੱਜ ਗਿਆ, ਆਨੰਦ ਹੋ ਗਿਆ, ਭਰਪੂਰ ਹੋ ਗਿਆ। 8 ਵਜੇ ਫਿਰ ਚੁੱਲ੍ਹੇ ਕੋਲ ਫਰੀਦਾ ਵੀ ਤਵਾ ਪਰਾਤ ਖੜਕੀ ਹੈ ਕਿ ਨਹੀਂ ਖੜਕੀ। ਭੁੱਖਿਆ ਭੁੱਖ ਨਾ ਉਤਰੀ, ਇਹਨੂੰ ਜਿੰਨੀ ਵਾਰ ਮਰਜ਼ੀ ਰਜਾ ਲਓ ਫਿਰ ਭੁੱਖੇ ਦਾ ਭੁੱਖ। ਜੇ ਇਹਨੂੰ ਕਹੋ ਭਾਈ ਤੈਨੂੰ ਦੁਪਹਿਰੇ ਰਜਾਇਆ ਸੀ, ਹੁਣ ਫਿਰ ਲੰਗਰ 'ਚ ਫਿਰਦੇ, ਇੱਕੋ ਇੱਕ ਜਵਾਬ ਹੈ ਸਾਡੇ ਮਨ ਦਾ, ਤੁਸੀਂ ਦੁਪਹਿਰੇ ਦੀ ਗੱਲ ਛੱਡੋ, ਹੁਣ ਸ਼ਾਮ ਨੂੰ ਦੱਸੋ ਕੀ ਲੰਗਰ ਵਿੱਚ ਬਣਿਆ। ਉਸ ਮਤ ਦਾ ਸਿਧਾਂਤ ਸੀ ਕਿ ਮਨ ਨੂੰ ਰਜਾ ਦਿਓ ਪਦਾਰਥਾਂ ਦੇ ਨਾਲ, ਜੋ ਵੀ ਮੰਗਦਾ ਇਹਨਾਂ ਨੂੰ ਖਾਣ ਦਿਓ, ਜਿੱਥੇ ਜਾਣਾ ਚਾਹੁੰਦਾ ਉੱਥੇ ਜਾਣ ਦਿਓ, ਜਿਹੜਾ ਕੰਮ ਕਰਨਾ ਚਾਹੁੰਦਾ ਉਹ ਕਰਨ ਦਿਓ, ਫਿਰ ਇਹ ਟਿਕ ਜੂਗਾ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਤੁਹਾਡਾ ਸੰਸਾਰੀ ਜੀਵਾਂ ਦਾ ਕੀ ਟਿਕਣਾ ਹੈ, ਇਹ ਤਾਂ ਇੰਦਰ ਵਰਗੇ, ਇੰਦਰ ਦੇ ਰਾਜ ਕਰਨ ਵਾਲੇ, ਬੈਕੁੰਠ ਦੇ ਰਾਜੇ, ਉਹਨਾਂ ਦਾ ਵੀ ਨਹੀਂ ਟਿਕਿਆ, ਉਹਨਾਂ ਦਾ ਮਨ ਵੀ ਭੁੱਖਾ ਹੀ ਰਿਹਾ। ਬੜੇ ਬੜੇ ਬਾਦਸ਼ਾਹ, ਬੜੇ ਬੜੇ ਅਮੀਰ ਕਿਸੇ ਨੂੰ ਵੇਖ ਕੇ ਪੁੱਛ ਕੇ ਵੇਖ ਲਓ ਵੀ ਰੱਜ ਗਏ। ਰੱਜੇ ਤਾਂ ਇੱਥੇ ਰਾਜੇ ਨਹੀਂ, ਤੇ ਦੁਨੀਆਂ ਨੇ ਕੀ ਰੱਜਣਾ। ਸਤਿਗੁਰ ਪਾਤਸ਼ਾਹ ਕਹਿੰਦੇ ਸਾਰੇ ਸੰਸਾਰ ਦੇ ਪਦਾਰਥ, ਸਾਰੇ ਸੰਸਾਰ ਦੇ ਸੁੱਖ, ਸਾਰੇ ਸੰਸਾਰ ਦੀ ਮਾਇਆ, ਜੇ ਪੰਡਾਂ ਬੰਨ ਕੇ ਵੀ ਮਨ ਕੋਲ ਲਿਆ ਦੋ ਤਾਂ ਵੀ ਇਹਨੇ ਰੱਜਣਾ ਨਹੀਂ। ਸੱਤਾ ਪੁਰੀਆਂ ਦੇ ਪਾਰ, ਸੱਤ ਪੁਰੀਆਂ ਜਿਨ੍ਹਾਂ ਨੂੰ ਸਾਡੇ ਪੁਰਾਤਨ ਸੰਸਕ੍ਰਿਤੀ ਦੇ ਵਿੱਚ ਬਹੁਤ ਪਵਿੱਤਰ ਮੰਨਿਆ, ਕੇਦਾਰ, ਅਵੰਤਿਕਾ ਆਦਿਕ ਪੁਰੀਆਂ ਹਨ। ਵਿਸ਼ਨੂੰ ਭਗਵਾਨ ਜੀ ਦੀ ਪੁਰੀ ਹੈ, ਸ਼ਿਵ ਜੀ ਦੀ ਪੁਰੀ ਬਨਾਰਸ। ਗੁਰਸਿੱਖ ਪਿਆਰਿਓ, ਸੱਤਾਂ ਪੁਰੀਆਂ ਦੇ ਪਦਾਰਥ ਵੀ ਜੇ ਇਹਨੂੰ ਬੰਨ ਕੇ ਲਿਆ ਦੀਏ, ਇਹ ਮਨ ਦੀ ਭੁੱਖ ਨਹੀਂ ਉਤਰਨੀ। ਬਾਣੀ ਨੇ ਕਹਿ ਦਿੱਤਾ ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖ ਦਿਓ, ਭੁੱਖਾ ਮਨ ਨਹੀਂ ਉਹ ਰੱਜਣਾ। ਸੱਤਾਂ ਪੁਰੀਆਂ ਦੇ ਪਦਾਰਥ ਅੱਗੇ ਰੱਖਿਓ, ਭੁੱਖਾ ਮਨ ਨਹੀਂ ਉਹ ਰੱਜਣਾ। ਅੱਗੇ ਰੱਖੇ